ਯਰਮੀਆ ਬਾਪ 49 ਅਮੋਨ ਅਦੋਮ ਦਮਿਸ਼ਕ ਕੇਦਾਰ ਅਤੇ ਏਲਾਮ ਦੇ ਵਿਖੇ ਅਗਮ ਵਾਕ ਅਮੋਨੀਆ ਦੇ ਵਿਖੇ ਯਹੋਵਾ ਐਂ ਫਰਮਾਉਂਦਾ ਹੈ ਕਿ ਇਜ਼ਰਾਇਲ ਦਾ ਕੋਈ ਪੁੱਤਰ ਨਹੀਂ ਕਿ ਉਹਦਾ ਕੋਈ ਵਾਰਸ ਨਹੀਂ ਫੇਰ ਕਿਉਂ ਮਲਕਾਮ ਨੇ ਗਾਦ ਨੂੰ ਕਬਜ਼ੇ ਵਿੱਚ ਕਰ ਲਿਆ ਅਤੇ ਕਿਉਂ ਉਹਦੇ ਕੋਲ ਉਸ ਦੇ ਸ਼ਹਿਰਾਂ ਵਿੱਚ ਵਸਦੇ ਹਨ ਇਸ ਲਈ ਵੇਖੋ ਉਹ ਦਿਨ ਆਉਂਦੇ ਹਨ ਯਹੋਵਾ ਦਾ ਵਾਕ ਹੈ ਕਿ ਮੈਂ ਲੜਾਈ ਦਾ ਰੌਲਾ ਸੁਣਾਵਾਂਗਾ ਅਮੋਨੀਆ ਦੇ ਰਬਾ ਦੇ ਵਿਰੁੱਧ ਉਹ ਇੱਕ ਵੀਰਾਨ ਥੇ ਹੋ ਜਾਵੇਗਾ ਉਹਦੀਆਂ ਬਸਤੀਆਂ ਅੱਗ ਨਾਲ ਸਾੜੀਆਂ ਜਾਣਗੀਆਂ ਤਦ ਇਜ਼ਰਾਇਲ ਉਹਨਾਂ ਦੇ ਉੱਤੇ ਕਬਜ਼ਾ ਕਰੇਗਾ ਜਿਨ੍ਹਾਂ ਉਹਦੇ ਉੱਤੇ ਕਬਜ਼ਾ ਕੀਤਾ ਯਹੋਵਾ ਆਖਦਾ ਹੈ ਹੇ ਹਸ਼ਬੋਨ ਰੋ ਕਿਉਂ ਜੋ ਆਈ ਲੁੱਟਿਆ ਗਿਆ ਹੇ ਰਵਾ ਦਿਓ ਧੀਓ ਦੁਹਾਈ ਦਿਓ ਆਪਣੇ ਤੇੜ ਤੱਪੜ ਪਾਓ ਸੋਗ ਕਰੋ ਵਾੜਿਆਂ ਵਿੱਚ ਇੱਧਰ ਉੱਧਰ ਦੌੜੋ ਕਿਉਂ ਜੋ ਮਲਕਾਮ ਅਸੀਰੀ ਵਿੱਚ ਜਾਵੇਗਾ ਆਪਣਿਆਂ ਜਾਜਕਾਂ ਅਤੇ ਆਪਣਿਆਂ ਸਰਦਾਰਾਂ ਨਾਲ ਤੂੰ ਆਪਣੀਆਂ ਵਾਦੀਆਂ ਦਾ ਕਿਉਂ ਮਾਣ ਕਰਦੀ ਹੈ ਹੇ ਫਿਰ ਤੂੰ ਧੀਏ ਤੇਰੀ ਵਾਦੀ ਵਗਣ ਵਾਲੀ ਹੈ ਤੇਰਾ ਭਰੋਸਾ ਤੇਰੇ ਖਜ਼ਾਨਿਆਂ ਉੱਤੇ ਹੈ ਮੇਰੇ ਵਿਰੁੱਧ ਕੌਣ ਆਵੇਗਾ ਵੇਖ ਮੈਂ ਤੇਰੇ ਉੱਤੇ ਭੌ ਲਿਆਵਾਂਗਾ ਸੈਨਾ ਦੇ ਯਹੋਵਾ ਪ੍ਰਭੂ ਦਾ ਵਾਕ ਹੈ ਉਹਨਾਂ ਸਾਰਿਆਂ ਤੋਂ ਜਿਹੜੇ ਤੇਰੇ ਆਲੇ ਦੁਆਲੇ ਹਨ ਤੁਸੀਂ ਹਰੇਕ ਮਨੁੱਖ ਉਹਦੇ ਅੱਗੋਂ ਹੱਕੇ ਜਾਓਗੇ ਭਗੌੜਿਆਂ ਨੂੰ ਇਕੱਠਾ ਕਰਨ ਲਈ ਕੋਈ ਨਾ ਹੋਵੇਗਾ ਪਰ ਉੜਕ ਨੂੰ ਮੈਂ ਫੇਰ ਅਮੋਨੀਆ ਦੀ ਅਸੀਰੀ ਨੂੰ ਮੁਕਾ ਦਿਆਂਗਾ ਯਹੋਵਾ ਦਾ ਵਾਕ ਹੈ ਆਦੋਮ ਦੇ ਵਿਖੇ ਸੈਨਾ ਦਾ ਯਹੋਵਾ ਐਂ ਫਰਮਾਉਂਦਾ ਹੈ ਕਿ ਤੇਮਾਨ ਵਿੱਚ ਹੋਰ ਬੁੱਧੀ ਨਾ ਰਹੀ ਕਿ ਸਮਝ ਵਾਲਿਆਂ ਵਿੱਚੋਂ ਸਲਾਹ ਦਾ ਨਾਸ ਹੋ ਗਿਆ ਕਿ ਉਹਨਾਂ ਦੀ ਬੁੱਧੀ ਮਿਟ ਗਈ ਤੁਸੀਂ ਨੱਠੋ ਮੁੜੋ ਅਤੇ ਡੂੰਘਾਈਆਂ ਵਿੱਚ ਵਸੋ ਹੇ ਦਦਾਨ ਦੇ ਵਾਸੀਓ ਮੈਂ ਉਹਦੇ ਉੱਤੇ ਤਾਂ ਏਸਾਓ ਦੀ ਬਿਪਤਾ ਲਿਆਵਾਂਗਾ ਉਸ ਵੇਲੇ ਜਦ ਮੈਂ ਉਹਨੂੰ ਸਜ਼ਾ ਦਿਆਂ ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ ਕੀ ਉਹ ਦਾਣੇ ਨਾ ਛੱਡਣਗੇ ਜੇ ਰਾਤ ਨੂੰ ਚੋਰ ਆਉਣ ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਾ ਲੁੱਟਣਗੇ ਪਰ ਮੈਂ ਏਸਾਓ ਨੂੰ ਨੰਗਾ ਕੀਤਾ ਉਸ ਦੇ ਲੁਕੇ ਹੋਏ ਥਾਵਾਂ ਨੂੰ ਬੇਪਰਦਾ ਕੀਤਾ ਉਹ ਆਪਣੇ ਆਪ ਨੂੰ ਨਾ ਲੁਕਾ ਸਕੇਗਾ ਉਸ ਦੀ ਨਸਲ ਬਰਬਾਦ ਹੋ ਜਾਵੇਗੀ ਅਤੇ ਉਸ ਦੇ ਭਰਾ ਵੀ ਅਤੇ ਉਸ ਦੇ ਗੁਆਂਢੀ ਅਤੇ ਉਹ ਹੈ ਨਹੀਂ। ਆਪਣੇ ਅਨਾਥਾਂ ਨੂੰ ਛੱਡ, ਮੈਂ ਉਨ੍ਹਾਂ ਨੂੰ ਜਿਉਂਦੇ ਰੱਖਾਂਗਾ ਅਤੇ ਤੇਰੀਆਂ ਵਿਧਵਾਂ ਮੇਰੇ ਉੱਤੇ ਭਰੋਸਾ ਰੱਖਣ। ਯਹੋਵਾ ਤਾਂ ਐਂ ਫਰਮਾਉਂਦਾ ਹੈ, ਵੇਖ ਜਿਨ੍ਹਾਂ ਦਾ ਹੱਕ ਨਹੀਂ ਸੀ ਭਾਈ ਕਟੋਰਾ ਪੀਣ, ਉਨ੍ਹਾਂ ਨੇ ਜ਼ਰੂਰ ਪੀਣਾ ਹੈ। ਕੀ ਤੂੰ ਉਹ ਹੈ ਜਿਹੜਾ ਸੱਚਮੁੱਚ ਬੇਦੋਸ਼ਾ ਹੈ? ਤੂੰ ਬੇਦੋਸ਼ਾ ਨਾ ਰਹੇਗਾ, ਤੂੰ ਸੱਚਮੁੱਚ ਪੀਵੇਂਗਾ, ਕਿਉਂ ਜੋ ਮੈਂ ਆਪਣੀ ਹੀ ਸਹੁੰ ਖਾਧੀ ਹੈ। ਯਹੋਵਾ ਦਾ ਵਾਕ ਹੈ ਕਿ ਬਾਸਰਾ ਹੈਰਾਨੀ ਔਰ ਤਾਨੇ ਔਰ ਖਰਾਬੀ ਔਰ ਸਰਾਪ ਲਈ ਹੋਵੇਗਾ ਅਤੇ ਉਹਦੇ ਸਾਰੇ ਸ਼ਹਿਰ ਸਦਾ ਲਈ ਵੀਰਾਨ ਰਹਿਣਗੇ। ਮੈਂ ਇੱਕ ਅਵਾਈ ਯਹੋਵਾ ਤੋਂ ਸੁਣੀ, ਭਾਈ ਕੌਮਾਂ ਵਿੱਚ ਏਲਚੀ ਘੱਲਿਆ ਗਿਆ, ਇਕੱਠੇ ਹੋਵੋ ਅਤੇ ਉਹਦੇ ਵਿਰੁੱਧ ਨਿਕਲੋ, ਲੜਾਈ ਲਈ ਉਠੋ, ਵੇਖ ਤਾਂ ਮੈਂ ਕੌਮਾਂ ਵਿੱਚ ਤੈਨੂੰ ਨਿੱਕਾ ਕਰਕੇ ਅਤੇ ਆਦਮੀਆਂ ਵਿੱਚ ਤੁੱਛ ਕਰਕੇ ਦਿੱਤਾ ਹੈ। ਤੇਰੇ ਭਿਆਨਕ ਰੂਪ ਨੇ ਤੈਨੂੰ ਧੋਖਾ ਦਿੱਤਾ, ਨਾਲੇ ਤੇਰੇ ਦਿਲ ਦੇ ਹੰਕਾਰ ਨੇ। ਤੂੰ ਜਿਹੜਾ ਚਟਾਨਾਂ ਦੀਆਂ ਤੇੜਾਂ ਵਿੱਚ ਰਹਿੰਦਾ ਹੈ ਅਤੇ ਪਹਾੜੀਆਂ ਦੀਆਂ ਉਚਾਈਆਂ ਨੂੰ ਫੜਦਾ ਹੈ, ਭਾਵੇਂ ਤੂੰ ਆਪਣਾ ਆਲਣਾ ਉਕਾਬ ਵਾਂਗ ਉੱਚਾ ਬਣਾਵੇਂ, ਪਰ ਮੈਂ ਤੈਨੂੰ ਉਥੋਂ ਹੇਠਾਂ ਲਾ ਲਵਾਂਗਾ। ਯਹੋਵਾ ਦਾ ਵਾਕ ਹੈ। ਆਦੋਮ ਹੈਰਾਨੀ ਲਈ ਹੋਵੇਗਾ, ਹਰੇਕ ਜਿਹੜਾ ਉਹਦੇ ਅੱਗੋਂ ਦੀ ਲੰਘੇਗਾ ਉਹ ਹੈਰਾਨ ਹੋਵੇਗਾ ਅਤੇ ਉਹਦੀਆਂ ਬਾਹਾਂ ਦੇ ਕਾਰਨ ਸੁਸਕਾਰੇਗਾ। ਜਿਵੇਂ ਸਦੂਮ ਅਤੇ ਅਮੂਰਾ ਅਤੇ ਉਨ੍ਹਾਂ ਦੇ ਵਾਸ ਉਲਦੇ ਗਏ, ਯਹੋਵਾ ਆਖਦਾ ਹੈ, ਉੱਥੇ ਕੋਈ ਨਾ ਵਸੇਗਾ ਨਾ ਉਹਦੇ ਵਿੱਚ ਕੋਈ ਮਨੁੱਖ ਵਸੇਗਾ, ਨਾ ਆਦਮ ਵੰਸ ਉਹਦੇ ਵਿੱਚ ਟਿਕੇਗਾ। ਵੇਖ ਉਹ ਬੱਬਰ ਸ਼ੇਰ ਵਾਂਗ ਯਰਦਨ ਦੇ ਜੰਗਲ ਵਿੱਚੋਂ ਨਿਕਲ ਕੇ ਇੱਕ ਪੱਕੇ ਵਸੇਬੇ ਉੱਤੇ ਆਵੇਗਾ, ਕਿਉਂ ਜੋ ਮੈਂ ਅਚਾਨਕ ਉਥੋਂ ਉਨ੍ਹਾਂ ਨੂੰ ਨਠਾ ਦਿਆਂਗਾ ਅਤੇ ਉਹਨੂੰ ਜਿਹੜਾ ਚੁਣਿਆ ਹੋਇਆ ਹੈ ਮੈਂ ਉਸ ਦੇ ਉੱਤੇ ਮੁਕਰਰ ਕਰਾਂਗਾ, ਕਿਉਂ ਜੋ ਮੇਰੇ ਵਰਗਾ ਕੌਣ ਹੈ ਅਤੇ ਕੌਣ ਮੇਰੇ ਲਈ ਵੇਲਾ ਠਹਿਰਾਵੇਗਾ? ਕਿਹੜਾ ਆਯਾਲੀ ਮੇਰੇ ਅੱਗੇ ਖਲੋ ਸਕੇਗਾ? ਇਸ ਲਈ ਤੁਸੀਂ ਯਹੋਵਾ ਦੀ ਸਲਾਹ ਸੁਣੋ ਜਿਹੜੀ ਉਸ ਨੇ ਆਦੋਮ ਦੇ ਵਿਖੇ ਸੋਚੀ ਹੋਈ ਹੈ ਅਤੇ ਉਹਦੀਆਂ ਵਿਚਾਰਾਂ ਨੂੰ ਜਿਹੜੀਆਂ ਉਸ ਨੇ ਤੇਮਾਨ ਦੇ ਵਾਸੀਆਂ ਦੇ ਵਿਖੇ ਕੀਤੀਆਂ ਹਨ। ਸੱਚਮੁੱਚ ਉਨ੍ਹਾਂ ਦੇ ਇੱਜੜ ਦੇ ਨਿੱਕੇ ਨਿੱਕੇ ਵੀ ਧੂ ਕੇ ਲੈ ਜਾਏ ਜਾਣਗੇ, ਸੱਚਮੁੱਚ ਉਨ੍ਹਾਂ ਦੀਆਂ ਚਰਾਂਦਾਂ ਵੀ ਉਨ੍ਹਾਂ ਲਈ ਵੀਰਾਨ ਹੋਣਗੀਆਂ, ਉਨ੍ਹਾਂ ਦੇ ਡਿੱਗਣ ਦੀ ਆਵਾਜ਼ ਨਾਲ ਧਰਤੀ ਕੰਬੇਗੀ, ਉਨ੍ਹਾਂ ਦੀ ਦੁਹਾਈ ਦੀ ਆਵਾਜ਼ ਨਾਲ ਸਮੁੰਦਰ ਤੀਕ ਸੁਣਾਈ ਦੇਵੇਗੀ। ਵੇਖੋ ਉਹ ਉਕਾਬ ਵਾਂਗ ਚੜੇਗਾ ਅਤੇ ਉੱਡੇਗਾ ਅਤੇ ਆਪਣੇ ਪਰਾਂ ਨੂੰ ਬਾਸਰਾਹ ਦੇ ਉੱਤੇ ਖਿਲਾਰੇਗਾ ਅਤੇ ਆਦੋਮ ਦੇ ਸੂਰਮਿਆਂ ਦਾ ਦਿਲ ਉਸ ਦਿਨ ਉਸ ਤੀਵੀਂ ਦੇ ਦਿਲ ਵਾਂਗ ਹੋਵੇਗਾ ਜਿਹਨੂੰ ਪੀੜਾਂ ਲੱਗੀਆਂ ਹਨ। ਦਮਿਸ਼ਕ ਦੇ ਵਿਖੇ ਹਮਾਤ ਔਰ ਅਰਪਾਦ ਘਾਬਰ ਗਏ ਕਿਉਂ ਜੋ ਉਹਨਾਂ ਨੇ ਬੁਰੀਆਂ ਹਵਾਈਆਂ ਸੁਣੀਆਂ। ਉਹ ਪੰਗਰ ਗਏ, ਸਮੁੰਦਰ ਵਿੱਚ ਹਲਚਲ ਹੈ, ਉਹ ਅਰਮਾਨ ਨਹੀਂ ਕਰ ਸਕਦਾ। ਦਮਿਸ਼ਕ ਨਿਰਬਲ ਹੋ ਗਿਆ, ਉਸ ਆਪਣਾ ਮੂੰਹ ਮੋੜ ਲਿਆ, ਕੰਬਣੀ ਨੇ ਉਹਨੂੰ ਆ ਫੜਿਆ, ਪੀੜ ਨੇ ਅਤੇ ਗਮ ਨੇ ਉਹਨੂੰ ਫੜ ਲਿਆ। ਜਨਨ ਵਾਲੀ ਤੀਵੀਂ ਵਾਂਗ ਉਸਤਤ ਜੋਗ ਸ਼ਹਿਰ, ਮੇਰਾ ਆਨੰਦ ਦਾ ਨਗਰ ਕਿਵੇਂ ਤਿਆਗਿਆ ਹੋਇਆ ਹੈ। ਇਸ ਲਈ ਉਹਦੇ ਗੱਭਰੂ ਉਹਦਿਆਂ ਚੌਂਕਾਂ ਵਿੱਚ ਡਿੱਗ ਪੈਣਗੇ ਅਤੇ ਸਾਰੇ ਯੋਧੇ ਉਸ ਦਿਨ ਮਿਟ ਜਾਣਗੇ। ਸੈਨਾ ਦੇ ਯਹੋਵਾ ਦਾ ਵਾਕ ਹੈ। ਮੈਂ ਦਮਿਸ਼ਕ ਦੀ ਸਫੀਲ ਵਿੱਚ ਅੱਗ ਜਲਾਵਾਂਗਾ, ਉਹ ਬਣ ਹਦਦ ਦੇ ਮਹਿਲਾਂ ਨੂੰ ਖਾ ਜਾਵੇਗੀ। ਕੇਦਾਰ ਦੇ ਵਿਖੇ ਅਤੇ ਹਸੋਰ ਦਿਆਂ ਰਾਜਿਆਂ ਦੇ ਵਿਖੇ, ਜਿਨ੍ਹਾਂ ਨੂੰ ਬਾਬਲ ਦੇ ਪਾਤਸ਼ਾਹ ਨਬੂਕਤ ਰਸਰ ਨੇ ਮਾਰਿਆ। ਯਹੋਵਾ ਐਂ ਫਰਮਾਉਂਦਾ ਹੈ, ਤੁਸੀਂ ਉੱਠੋ ਅਤੇ ਕੇਦਾਰ ਨੂੰ ਚੜੋ, ਚੜ੍ਹਦੇ ਪਾਸੇ ਦੇ ਲੋਕਾਂ ਨੂੰ ਬਰਬਾਦ ਕਰੋ, ਉਹਨਾਂ ਦੇ ਤੰਬੂ ਅਤੇ ਉਹਨਾਂ ਦੇ ਇੱਜੜ ਲਏ ਜਾਣਗੇ, ਉਹਨਾਂ ਦੇ ਪਰਦੇ, ਉਹਨਾਂ ਦੇ ਸਾਰੇ ਭਾਂਡੇ, ਉਹਨਾਂ ਦੇ ਊਠ ਉਹ ਆਪਣੇ ਲਈ ਲਏ ਜਾਣਗੇ। ਉਹ ਉਹਨਾਂ ਦੇ ਉੱਤੇ ਪੁਕਾਰਨਗੇ, ਭਾਈ ਆਲੇ ਦੁਆਲੇ ਭੈ ਹੈ, ਤੁਸੀਂ ਨੱਠੋ, ਬਹੁਤ ਦੂਰ ਖਿਸਕ ਜਾਓ ਅਤੇ ਡੂੰਘਾਈ ਵਿੱਚ ਵਸੋ। ਹੇ ਹਸੋਰ ਦੇ ਵਾਸੀਓ, ਯਹੋਵਾ ਦਾ ਵਾਕ ਹੈ, ਕਿਉਂ ਜੋ ਬਾਬਲ ਦੇ ਪਾਤਸ਼ਾਹ ਨਬੂਕਤ ਰਸਰ ਨੇ ਤੁਹਾਡੇ ਵਿਰੁੱਧ ਸਲਾਹ ਕੀਤੀ ਹੈ ਅਤੇ ਤੁਹਾਡੇ ਵਿਰੁੱਧ ਮਤਾ ਪਕਾਇਆ ਹੈ। ਉੱਠੋ, ਇੱਕ ਨਿਚਿੰਤ ਕੌਮ ਉੱਤੇ ਚੜ੍ਹਾਈ ਕਰੋ ਜਿਹੜੀ ਭਰੋਸੇ ਨਾਲ ਵਸਦੀ ਹੈ। ਯਹੋਵਾ ਦਾ ਵਾਕ ਹੈ। ਨਾ ਉਹਦੇ ਦਰ ਹਨ ਨਾ ਅਰਲ, ਉਹ ਇਕੱਲੀ ਵਸਦੀ ਹੈ, ਉਹਨਾਂ ਦੇ ਊਠ ਲੁੱਟ ਦਾ ਮਾਲ ਹੋਣਗੇ, ਉਹਨਾਂ ਦੇ ਵੱਗਾਂ ਦੀ ਵਾਫਰੀ ਮਾਰ ਧਾੜ ਲਈ ਹੋਵੇਗੀ। ਮੈਂ ਉਹਨਾਂ ਨੂੰ ਸਾਰੀਆਂ ਹਵਾਵਾਂ ਵੱਲ ਖਿਲਾਰ ਦਿਆਂਗਾ। ਜਿਹੜੇ ਆਪਣੀਆਂ ਦਾੜੀਆਂ ਦੀਆਂ ਨੁਕਰਾਂ ਮਨਾਉਂਦੇ ਹਨ, ਮੈਂ ਉਹਨਾਂ ਦੇ ਹਰ ਪਾਸੇ ਤੋਂ ਬਿਪਤਾ ਲਿਆਵਾਂਗਾ। ਯਹੋਵਾ ਦਾ ਵਾਕ ਹੈ। ਹਸੋਰ ਗਿੱਦੜਾਂ ਦੀ ਖੋਹ ਹੋਵੇਗਾ, ਉਹ ਸਦਾ ਤੀਕ ਵੀਰਾਨ ਰਹੇਗਾ, ਉੱਥੇ ਕੋਈ ਮਨੁੱਖ ਨਾ ਵਸੇਗਾ, ਕੋਈ ਆਦਮ ਵੰਸ਼ ਉਹਦੇ ਵਿੱਚ ਨਾ ਟਿਕੇਗਾ। ਯਹੋਵਾ ਦਾ ਵਚਨ ਜਿਹੜਾ ਯਹੂਦਾ ਦੇ ਪਾਤਸ਼ਾਹ ਸਿਦਕੀਆ ਦੀ ਪਾਤਸ਼ਾਹੀ ਦੇ ਆਰੰਭ ਵਿੱਚ ਏਲਾਮ ਦੇ ਵਿਖੇ ਯਰਮੀਆ ਨਬੀ ਕੋਲ ਆਇਆ ਕਿ ਸੈਨਾ ਦਾ ਯਹੋਵਾ ਐਂ ਫਰਮਾਉਂਦਾ ਹੈ, ਵੇਖ ਮੈਂ ਇਲਾਮ ਦੇ ਧਨੁੱਖ ਨੂੰ ਤੋੜ ਸੁੱਟਾਂਗਾ, ਜਿਹੜਾ ਉਨ੍ਹਾਂ ਦੀ ਸੂਰਮ ਗਤੀ ਦਾ ਮੁੱਢ ਹੈ। ਮੈਂ ਇਲਾਮ ਉੱਤੇ ਚੌਂ ਹਵਾਵਾਂ ਨੂੰ ਆਕਾਸ਼ ਦੀਆਂ ਚੌਂ ਕੂਟਾਂ ਤੋਂ ਲਿਆਵਾਂਗਾ ਅਤੇ ਮੈਂ ਉਨ੍ਹਾਂ ਨੂੰ ਸਾਰੀਆਂ ਹਵਾਵਾਂ ਵੱਲ ਖਿਲਾਰ ਦਿਆਂਗਾ ਅਤੇ ਕੋਈ ਕੌਮ ਨਾ ਹੋਵੇਗੀ ਜਿੱਥੇ ਇਲਾਮ ਦੇ ਹੱਕੇ ਹੋਏ ਨਾ ਜਾਣ। ਮੈਂ ਇਲਾਮ ਨੂੰ ਉਨ੍ਹਾਂ ਦੇ ਵੈਰੀਆਂ ਦੇ ਅੱਗੇ ਅਤੇ ਉਨ੍ਹਾਂ ਦੇ ਅੱਗੇ ਜਿਹੜੇ ਉਨ੍ਹਾਂ ਦੀਆਂ ਜਾਨਾਂ ਦੇ ਗਾਹਕ ਹਨ ਹੱਕਾ ਬੱਕਾ ਕਰਾਂਗਾ। ਮੈਂ ਉਨ੍ਹਾਂ ਉੱਤੇ ਆਪਣੇ ਵੱਡੇ ਕ੍ਰੋਧ ਦੀ ਬੁਰਿਆਈ ਲਿਆਵਾਂਗਾ। ਯਹੋਵਾ ਦਾ ਵਾਕ ਹੈ। ਮੈਂ ਉਨ੍ਹਾਂ ਦੇ ਪਿੱਛੇ ਤਲਵਾਰ ਘੱਲਾਂਗਾ ਇੱਥੋਂ ਤੀਕ ਕਿ ਉਨ੍ਹਾਂ ਦਾ ਸਤਿਆਨਾਸ ਕਰ ਦਿੱਤਾ। ਮੈਂ ਇਲਾਮ ਵਿੱਚ ਆਪਣਾ ਸਿੰਘਾਸਨ ਰੱਖਾਂਗਾ ਅਤੇ ਉੱਥੋਂ ਰਾਜਾ ਅਤੇ ਸਰਦਾਰਾਂ ਨੂੰ ਨਾਸ ਕਰਾਂਗਾ। ਯਹੋਵਾ ਦਾ ਵਾਕ ਹੈ। ਪਰ ਅੰਤ ਦੇ ਦਿਨਾਂ ਵਿੱਚ ਐਂ ਹੋਵੇਗਾ ਕਿ ਮੈਂ ਇਲਾਮ ਨੂੰ ਅਸੀਰੀ ਤੋਂ ਮੋੜ ਲਿਆਵਾਂਗਾ। ਯਹੋਵਾ ਦਾ ਵਾਕ ਹੈ।